ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪਾਂ ਸਾਰੇ ਰਲ ਮਿਲ ਕੇ ਬੈਠੇ ਹਾਂ ਤੇ ਗੁਰੂ ਕਾ ਅਲਾਹੀ ਕੀਰਤਨ ਜਿਸ ਦੀ ਕਿ ਕਲਯੁੱਗ ਵਿੱਚ ਵੀ ਵੱਡੀ ਤਪੱਸਿਆ ਦੇ ਰੂਪ ਵਿੱਚ ਪ੍ਰਧਾਨਤਾ ਹੈ। ਕਲਯੁੱਗ ਮੈਂ ਹੈ ਕੀਰਤਨ ਪ੍ਰਧਾਨਾ, ਸਭ ਤੋਂ ਵੱਡੀ ਤਪੱਸਿਆ ਕੀਰਤਨ। ਕਲਯੁੱਗ ਦੀ ਮਾੜੀਆਂ ਚੰਗੀਆਂ, ਕਲਯੁੱਗ ਦੀਆਂ ਭਾਵਨਾਵਾਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਾਂ ਨੂੰ ਅਲਾਹੀ ਬਾਣੀ, ਅਕਾਲ ਪੁਰਖ ਦਾ ਫੁਰਮਾਨ ਅਕਾਲੀ ਬਾਣੀ, ਜਿਹਦੇ ਨਾਲ ਨਾਲ ਸੰਗੀਤ ਵੀ ਬਖਸ਼ਿਆ। ਇਸ ਪਾਸੇ ਜੇ ਸੋਚਣ ਲੱਗੀਏ, ਖੋਜ ਕਰੀਏ, ਸੰਗੀਤ ਬਹੁਤ ਗਲਤ ਰਸਤੇ ਉਸ ਵਕਤ ਪਿਆ ਹੋਇਆ ਸੀ। ਵਕਤ ਦੇ ਲੋਕਾਂ ਨੇ ਸੰਗੀਤ ਨੂੰ ਮਧੋਲ ਕੇ ਗੰਦੀਆਂ ਮੰਦੀਆਂ ਭਾਵਨਾਵਾਂ ਵਾਲੇ ਗੀਤ, ਇਸ ਤਰ੍ਹਾਂ ਦੇ ਸਿਰਫ ਉਹ ਗਲੀਆਂ ਅਤੇ ਚੁਬਾਰਿਆਂ ਤੱਕ ਹੀ ਸੀਮਤ ਰਹਿ ਗਿਆ ਸੀ। ਧਰਤੀ ਦੀ ਪੁਕਾਰ ਜਗਤ ਜਲੰਦਾ ਰੱਖ ਲੈ ਸੁਣ ਕੇ ਸਾਹਿਬ ਸੱਚੇ ਪਾਤਸ਼ਾਹ ਧਰਤੀ 'ਤੇ ਆਏ ਅਤੇ ਉਹਨਾਂ ਨੇ ਗੁਰਬਾਣੀ ਦੇ ਨਾਲ ਸੰਗੀਤ ਦੀ ਬਖਸ਼ਿਸ਼ ਆਪਣੇ ਗੁਰਸਿੱਖਾਂ ਨੂੰ, ਸੰਗਤ ਨੂੰ, ਦੁਨੀਆ ਵਾਸਤੇ ਦਿੱਤਾ। ਬਹੁਤ ਸਾਰੀਆਂ ਤਰੁੱਟੀਆਂ ਪਹਿਲਾਂ ਹੁੰਦੀਆਂ ਸਨ ਸੰਗੀਤ ਦੇ ਵਿੱਚ ਵੀ, ਉਹ ਵੀ ਸੰਪੂਰਨ ਕੀਤੀਆਂ। ਮਰਦਾਨਾ ਜੀ ਮਹਾਨ ਸੰਗੀਤਕਾਰ ਸਨ ਵਕਤ ਦੇ, ਪਰ ਗੁਰੂ ਨਾਨਕ ਜੀ ਦੀ ਪਾਤਸ਼ਾਹ ਜੀ ਦੀ ਸ਼ੋਅ ਪ੍ਰਾਪਤ ਕਰਕੇ ਉਹਨਾਂ ਨੂੰ ਹੋਰ ਵੀ ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ ਸੰਗੀਤ ਦਾ ਪ੍ਰਦਾਨ ਹੋਇਆ। ਨਵੀਂ ਖੋਜ ਅਨੁਸਾਰ ਭਾਈ ਮਰਦਾਨਾ ਜੀ ਤੋਂ ਗਾਹਾਂ ਵਰੋਸਾਏ ਹੋਏ ਜਿੰਨੇ ਵੀ ਗਵਈਏ ਹੋਏ ਨਾ, ਸਾਰੇ ਮਹਾਨ ਬ੍ਰਹਮ ਗਿਆਨੀ ਸਾਧੂ ਸੰਤ ਹੋਏ। ਇਤਿਹਾਸ ਵਿੱਚ, ਸੰਗੀਤ ਦੇ ਇਤਿਹਾਸ ਵਿੱਚ ਇੱਕ ਨਾਮ ਅੱਜ ਵੀ ਹੈ ਜਿਸ ਨੂੰ ਕਹਿੰਦੇ ਨੇ, ਇੱਕ ਸੰਤ ਹੋਇਆ ਸਵਾਮੀ ਹਰੀਦਾਸ। ਸਵਾਮੀ ਸੰਤ ਨੂੰ ਕਹਿੰਦੇ, ਉਹ ਲੋਕ ਸਵਾਮੀ ਕਹਿ ਦਿੰਦੇ ਨੇ, ਅਸੀਂ ਮਹਾਤਮਾ ਕਹਿ ਦਿੰਦੇ ਹਾਂ, ਮਹਾਂਪੁਰਸ਼ ਕਹਿ ਦਿੰਦੇ ਹਾਂ। ਉਹ ਭਾਈ ਮਰਦਾਨਾ ਜੀ ਦੇ ਸ਼ਾਗਿਰਦ ਸਨ। ਇਹ ਨਵੀਂ ਖੋਜ, ਇਤਿਹਾਸਕਾਰਾਂ ਤੋਂ ਪੁੱਛ ਲਓ, ਇਹ ਨਵੀਂ ਖੋਜ ਹੈ। ਔਰ ਉਹ ਵੀ ਇੱਕ ਮਹਾਨ ਸੰਤ ਸੀ, ਉਸਨੇ ਦੁਨੀਆ ਵਾਸਤੇ ਨਹੀਂ ਗਾਇਆ, ਜਿਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਦੁਨੀਆ ਵਾਸਤੇ ਨਹੀਂ ਗਾਇਆ, ਦੁਨੀਆ ਨੂੰ ਤਾਰਨ ਹਿੱਤ ਬਾਬਾ ਨਾਨਕ ਜੀ ਦੇ ਨਾਲ ਸੰਗਤ ਕੀਤੀ ਅਤੇ ਉਹਨਾਂ ਵਾਸਤੇ ਗਾਇਆ। ਸਾਹਿਬ ਸੱਚੇ ਪਾਤਸ਼ਾਹ ਆਖਦੇ ਸਨ ਮਰਦਾਨਿਆਂ, ਖੋਲ ਰਬਾਬ ਬਾਣੀ ਆਈ, ਰਬਾਬ ਫੜ ਕੇ ਮਰਦਾਨਾ ਜੀ ਵਜਾਉਣ ਲੱਗ ਜਾਂਦੇ ਸਨ। ਇਸੇ ਤਰ੍ਹਾਂ ਹੀ ਹਰੀਦਾਸ ਜੀ ਮਹਾਤਮਾ ਸੀ, ਜਿਨ੍ਹਾਂ ਦਾ ਸ਼ਾਗਿਰਦ ਅੱਗੇ ਤਾਨਸੈਨ ਹੋਇਆ, ਉਹਦੀਆਂ ਬੜੀਆਂ ਸਟੋਰੀਆਂ ਆਉਂਦੀਆਂ। ਦੀਪਕ ਰਾਗ ਗਾ ਕੇ ਦੀਵੇ ਜਗਾ ਦਿੰਦਾ ਸੀ, ਮਲਹਾਰ ਗਾ ਕੇ ਸਵਾਂਤੀ ਬੂੰਦ ਬਾਰਿਸ਼ ਹੋ ਜਾਂਦੀ ਸੀ, ਪੱਥਰ ਦੇ ਮੋਮ ਹੋ ਜਾਂਦੇ ਸੀ ਮਾਲਕੌਂਸ ਗਾਉਣ ਨਾਲ। ਇਸ ਤਰ੍ਹਾਂ ਦੀ ਹਿਸਟਰੀ 'ਚ ਹਰ ਰਾਗ ਦਾ ਪਿਛੋਕੜ ਹੈ, ਉਹ ਕਰ ਦਿੰਦਾ ਸੀ, ਜਿਸ ਦਾ ਇਤਿਹਾਸ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਮਧੁਰ ਰਾਗਾਂ ਦੇ ਵਿੱਚ ਬਾਣੀ ਬਖਸ਼ੀ। ਪੰਜਵੇਂ ਪਾਤਸ਼ਾਹ ਗੁਰੂ ਸਾਹਿਬ ਜੀ ਨੇ ਸੰਪਾਦਨ ਕਰਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ। 32 ਰਾਗ ਉਸ ਵਿੱਚ ਲਿਖੇ ਗਏ ਨੇ। 32 ਰਾਗ ਉਹ ਨੇ, ਇੱਕ ਥਾਟ ਰੂਪ ਰਾਗ ਨੇ। ਆਪ ਸਾਰੇ ਗੁਣੀ ਹੋ, ਥਾਟ ਕੀ ਹੈ ਆਪ ਨੂੰ ਪਤਾ ਹੈ। ਸ਼ਾਸਤਰ ਅਨੁਸਾਰ 72 ਥਾਟ ਵੀ ਹੋ ਵੀ ਤੇ, ਉਸ ਤੋਂ ਜ਼ਿਆਦਾ ਵੀ ਹੋ ਵੀ ਤੇ, ਰਿਜ਼ਲਟ ਭਾਤਖੰਡੇ 'ਤੇ ਆ ਪਹੁੰਚਿਆ। ਉਸਨੇ 10 ਥਾਟਾਂ ਨੂੰ ਮਾਨਤਾ ਦਿੱਤੀ। ਸਾਨੂੰ ਗੁਰੂ ਪਾਤਸ਼ਾਹ ਨੇ 31 ਰਾਗ ਦਿੱਤੇ ਨੇ, ਉਹ ਥਾਟ ਨੇ। ਵੈਸੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ 239-40 ਰਾਗਾਂ ਦੇ ਨਾਮ ਲਿਖੇ ਹੋਏ ਨੇ। ਉਹ ਸਾਰੇ ਉਸ ਪਰਿਵਾਰ ਨਾਲ, ਉਸ ਉਹਨਾਂ 31 ਰਾਗਾਂ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਖੋਜਕਾਰ ਨੇ, ਜਿਹੜੇ ਡਾਕਟਰੇਟ ਕਰਦੇ, ਇਹ ਕਰਦੇ, ਉਹ ਇਹ ਚੀਜ਼ਾਂ ਲੱਭਦੇ ਨੇ ਵਿੱਚੋਂ। ਹੋਰ ਇਸਦੇ ਵਿੱਚੋਂ ਕੋਈ ਸਰਜਰੀ ਵਗੈਰਾ ਤਾਂ ਉਹਨਾਂ ਨੇ ਸਿੱਖਣੀ ਨਹੀਂ, ਇਹ ਚੀਜ਼ਾਂ ਨੇ। ਉਹ ਇਹਦੇ ਵਿੱਚ 240-39 ਰਾਗ ਜਿਨ੍ਹਾਂ ਦੇ ਨਾਮ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈਗੇ ਨੇ। ਔਰ ਐਸੇ ਐਸੇ ਡੂੰਘੇ ਰਾਗ, ਵੱਡੇ ਵੱਡੇ ਤਾਲ ਪੜਤਾਲ, ਬੜੇ ਬੜੇ ਮਾਤਰਿਆਂ ਵਾਲੇ, ਜਿਹੜੇ ਕਿ ਅੱਜ ਕੱਲ੍ਹ ਗਵਈਏ ਬਹੁਤ ਘੱਟ ਗਾਉਂਦੇ ਨੇ। ਸੋਝੀ ਉਨੀ ਹੈ, ਪਾਤਸ਼ਾਹ ਜੀ ਨੂੰ ਕਿਸੇ ਨੂੰ ਬਹੁਤੀ ਸੋਝੀ ਦਿੱਤੀ, ਉਹ ਜ਼ਿਆਦਾ ਗਾ ਲੈਂਦਾ ਹੈ। ਵਰਨਾ ਥੋੜ੍ਹਾ ਬਹੁਤਾ ਗਾਉਣ ਦੀ ਹਰ ਇੱਕ ਆਪਾਂ ਕੋਸ਼ਿਸ਼ ਕਰਦੇ ਹਾਂ, ਕਰਨੀ ਚਾਹੀਦੀ ਹੈ। ਪਿਛਲੇ ਸਾਲ ਜਦੋਂ ਇਹਨਾਂ ਨੌਜਵਾਨਾਂ ਨੇ ਸਿੱਖਦਿਆਂ ਸਿੱਖਦਿਆਂ ਵਿਚਾਰ ਵਟਾਂਦਰਾ ਕੀਤਾ ਅਤੇ ਮਨ ਬਣਾਇਆ ਕਿ ਸੰਗੀਤ ਦਾ ਪ੍ਰਚਾਰ ਹੋਵੇ ਤਾਂ ਕਿੱਦਾਂ ਹੋਵੇ, ਅਸੀਂ ਸੋਚ ਕੇ ਮਨ ਬਣਾਇਆ, ਬੈਠ ਕੇ ਮੀਟਿੰਗ ਕੀਤੀ, ਆਪਾਂ ਇਸ ਤਰ੍ਹਾਂ ਦਾ ਕੰਮ ਕਰੀਏ, ਹਰ ਗੁਰਦੁਆਰੇ 'ਚ ਜਾ ਕੇ ਬੇਨਤੀ ਕਰੀਏ ਕਿ ਸਿੰਘ ਸਾਹਿਬ ਜੀ, ਅਸੀਂ ਕਲਾਸੀਕਲ ਰਾਗਾਂ ਦਾ ਕੀਰਤਨ ਦਰਬਾਰ ਕਰਨਾ ਹੈ। ਕੋਈ ਨਹੀਂ ਮੁੱਕ ਰਿਹਾ, ਕਿਸੇ ਨੇ ਕਿਹਾ ਨਹੀਂ ਕਿ ਨਾ ਕਰੋ ਬਾਈ। ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਇੱਕ ਦੂਜੇ ਦੇ ਮਤ ਭੇਦ ਇੱਕ ਦੂਜੇ ਨਾਲ ਹੈਗੇ ਹੀ ਨੇ, ਪਰ ਲੇਕਿਨ ਇਸ ਸਟੇਜ 'ਤੇ ਆ ਕੇ, ਗੁਰਬਾਣੀ ਕੀਰਤਨ ਸੰਗੀਤ ਦੀ ਸਟੇਜ 'ਤੇ ਆ ਕੇ ਸਭ ਨੇ ਸਾਨੂੰ ਸਹਿਯੋਗ ਦਿੱਤਾ। ਗੁਰੂ ਮਹਾਰਾਜ ਜੀ ਦੀ ਇਹ ਸਾਰੀ ਕਿਰਪਾ ਹੈ। ਅਸੀਂ ਹੁਣ, ਮੈਂ ਇਸ ਪਾਸੇ ਬਹੁਤਾ ਨਾ ਜਾਵਾਂ, ਅਤੇ ਆਪ ਸਾਰੇ ਇੱਕ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਨਾ ਇੱਥੇ ਕੰਪੀਟੀਸ਼ਨ ਹੈ, ਨਾ ਕੋਈ ਮਾਇਆ ਦਾ ਰੌਲਾ ਰਕ ਵਿੱਚ ਰੱਖਿਆ ਹੈ ਅਸੀਂ, ਨਾ ਕੋਈ ਹੋਰ ਚੀਜ਼ ਹੈ। ਸਾਰੇ ਇੱਕ ਦੂਜੇ ਦੇ ਨਾਲ ਬੈਠ ਕੇ ਕੀਰਤਨ ਕਲਾਸੀਕਲ ਦਾ ਕਰਵਾਇਆ ਕਰੋ, ਕਰਿਆ ਕਰੋ। ਹਾਂ, ਅਗਰ ਕਿਤੇ ਕੋਈ ਵਹਿਮ ਭਰਮ ਪੈਂਦਾ ਹੈ, ਦਸਾਂ ਨੂੰ ਕਾਲ ਕਰ ਲਓ, ਪੁੱਛ ਲਓ, ਜਿੰਨੀ ਕੁ ਗੁਰੂ ਨੇ ਮਤ ਬਖਸ਼ੀ ਹੈ ਉਹ ਸੰਸਾਰ ਅਸੀਂ ਜਵਾਬ ਦੇ ਸਕਾਂਗੇ ਆਪ ਜੀ ਨੂੰ। ਗਲਤੀ ਹੋਏਗੀ ਅਸੀਂ ਖਿਮਾ ਮੰਗ ਲਾਂਗੇ, ਦਾਸ ਹਾਂ, ਕੂਕਰ ਹੈ, ਆਰਾਮ ਦੇ। ਸਾਰੇ ਆਪਾਂ ਜਿੰਨੇ ਵੀ ਗੁਣੀ ਬੈਠੇ, ਮੇਰੀ ਵੱਲੋਂ ਬੇਨਤੀ ਹੈ, ਸੰਗੀਤ ਹੀ ਗਾਇਆ ਕਰੋ, ਸੰਗੀਤ ਹੀ ਗੁਰਬਾਣੀ 'ਚ ਗਾਇਆ ਕਰੋ। ਅਤੇ ਸੰਗੀਤਕਾਰ ਜਦੋਂ ਕੀਰਤਨੀ ਹੈ ਕੀਰਤਨ ਕਰਦੇ ਨੇ ਸਾਰੇ ਬੈਠ ਕੇ ਨਾਲ, ਚਾਹੇ ਕੋਈ ਤਾਊਸ਼ ਵਾਲਾ ਆ, ਦਿਲਰਬਾ ਵਾਲਾ ਆ, ਬੈਂਜੋ ਵਾਲਾ ਆ, ਵਾਇਲਨ ਵਾਲਾ ਆ, ਸਾਰਾ ਆ, ਚੁੱਪ ਕਰਕੇ ਨਾਲ ਬੈਠ ਕੇ ਆਪਾਂ ਕਿਹੜਾ ਕਿਸੇ, ਆਪਾਂ ਗੁਰੂ ਦਾ ਨਾਂ ਜਪਣਾ, ਹਾਜ਼ਰੀ ਲੱਗ ਜਾਏਗੀ ਸਾਡੀ। ਦਾਸ ਵੱਲੋਂ ਬੇਨਤੀ ਹੈ, ਸਾਡੇ ਸਾਰਿਆਂ ਵੱਲੋਂ ਬੇਨਤੀ ਹੈ, ਨੌਜਵਾਨਾਂ ਨੇ ਜਿਨ੍ਹਾਂ ਨੇ ਉੱਦਮ ਕੀਤਾ ਐਡਾ ਵੱਡਾ, ਭਾਈ ਅਜੀਤ ਸਿੰਘ, ਮਨਰਾਜ ਸਿੰਘ, ਆਪਣੇ ਕਰਨਜੀਤ ਸਿੰਘ, ਹੋਰ ਵੀ ਜਿੰਨੇ ਹੈਗੇ ਨੇ ਇੱਥੇ ਬੈਠੇ ਸਾਹਮਣੇ, ਸਾਰੇ ਤੁਸੀਂ ਸਹਿਯੋਗੀ ਹੋ, ਰਵੀ ਜੀ ਵਗੈਰਾ ਜਿੰਨੇ ਵੀ ਹੈਗੇ ਨੇ, ਸਾਰੇ ਇਹੀ ਕੰਮ ਕਰਿਆ ਕਰੋ ਕਿ ਜਿਹੜਾ ਕੋਈ ਕੀਰਤਨੀਆ ਬੈਠਦਾ ਉਹਦੇ ਨਾਲ ਸਾਥ ਲੈ ਕੇ ਆਪ ਬੈਠ ਕੇ ਹੋਰ ਅੱਛਾ ਕੀਰਤਨ ਕਰਵਾਇਆ ਕਰੋ। ਕੋਈ ਕੰਪੀਟੀਸ਼ਨ ਨਹੀਂ ਹੈ ਇੱਥੇ, ਕੋਈ ਨਾ ਕੋਈ ਉੱਚਾ ਹੈ ਨਾ ਕੋਈ ਨੀਵਾ ਹੈ। ਗੁਰੂ ਦੇ ਦਰਬਾਰ 'ਚ ਜਿੰਨੀ ਕਿਸੇ ਨੂੰ ਮਤ ਦਿੱਤੀ ਹੈ, ਆਪਾਂ ਨੂੰ ਸਿੱਖਣ ਨੂੰ ਮਿਲਦਾ ਆ, ਕਿਸੇ ਦੇ ਨਾਲ ਬੈਠੋ ਕੋਈ ਨਵੀਂ ਗੱਲ ਲੱਭਦੀ ਹੈ। ਮੈਂ ਜ਼ਿਆਦਾ ਟਾਈਮ वेस्ट कर रहे हैं। टाइम इस करके भी मिल गया सानू कि अज साडे ग्रुप दे विच तीन चार जत्थे, तीन चार गायक नहीं पहुँचे, पहुँच नहीं सके। सो बाकी असीं सुनदे आए हाँ कि शायद उन्हां नूं एक दो कालां भी आईयां सन कि जी अज तां लाइट चली जानी है, की होएगा। पिछले साल इत्थे असीं बेनती कीती सी तां सिंघां ने दस्सिया सी इत्थे कि इत्थे असीं 7 बजे भोग पा दिंदे हाँ। भाई अजीत सिंह ने सारी गल इत्थे खोल ली, सारा प्रोग्राम दस्सिया, सारा अरेंज किया, तो गुरु ने मेहर की, खुला टाइम मिल गया अपन। आओ मैं माफ़ी मंगदा, असी एक राग गुरबाणी विच मेन राग है, असल विच इस राग दी और इस शब्द तीन तालां दे विच पड़ताल है गुणिया ने बनाई हुई। पड़ताल असी कह लैने हैं, पड़ताल का मतलब की है, बहुत सारे ताल कट्ठे कर लेने, पर नहीं, हर एक ताल का अपना असूल है, अपनी लय, उसका अपना ताली खाली है। चाहिदा तो यह है कि जिस तरह एक ताल कोई गाया जा रहा है उस दे विच उस ताल विच शब्द कंप्लीट कर देना, तो वह एक धारणा है, ट्यून है उस राग दी। लेकिन उस ताल दे असूल जड़े पूरे करने साडा काम है। जिस तरह ताल शुरू हो गया, दुगन कीती, तिगन कीती, आड़ कुआड़ कीती, आड़ कीती, कुआड़ कीती, चौगुन कीती, फिर खत्म करना, उसनू कहिंदे ने। हर एक ताल दा अपना असूल है। 10 ताल असी कट्ठे करके एक एक लाइन दे बोल दईए तो वह पड़ताल ठीक है, असी अपनी मत नाल असी इत्थे बह के कह सकते हैं, पर असूल है इन्हां दा, हर ताल दा अपना असूल है, हर एक लय उस दे विच दिखाउणी जरूरी है। ये तिना तालां च है जय ताल 11 मात्रे वाला, 13 मात्रे सारे जानते हैं लेकिन जय ताल बड़े ने। 11 मात्रे वाला जय ताल, 13 मात्रे वाला जय मंगल, 10 मात्रे वाला जप ताल, ये इस शब्द विच है। मनराज सिंह हुणी थोड़े जे घबराउंदे सी क्योंकि असी एक साडा बंदा ईस्ट विच रहिंदा, दूजा वैस्ट विच रहिंदा, चौथा मैं, तीजा नॉर्थ विच रहिंदा, जाके कट्ठे होना बड़ा औखा है, सो तैयारी नहीं कर सके। मंगल ते जय मंगल दी, जय ताल दी, इस दे विच जप ताल दियां 3 लाइनां मगरलियां जिहड़ियां अखीरलियां शब्द दियां वह असीं गावांगे। उस तों बाद एक शब्द साहिब दसवें पातशाह जी ने आपां नूं बख्शिया है, शब्द हजारे पातशाही दसवीं, उहदे विच रागां दा नाम भी लिखिया है, राग सोरठ पातशाही दसवीं। इतिहासकार दसदे ने कि साहिब सच्चे पातशाह जिथे तलवार दे धनी बहादुर महान योद्धा सन उत्थे ताऊश नाल कीर्तन भी करदे सन। जिस तरह हुण राग सोरठ पातशाही दसवीं है, रामकली पातशाही दसवीं है, तिलंग पातशाही दसवीं है, राग दा नाम भी लिखे है, पातशाही दसवीं लिखे है, वो पातशाह ने आप गाए ने। तो सानू उधर ध्यान देना चाहिए थोड़ा जिहा। आपां नॉर्थ अमेरिका दे विच इंडिया च तां संत सुच्चा सिंह जी ने बड़ा प्रचार किया संगत का, जिस दे फलस्वरूप जवद्दी कला सामने आया और बड़े अच्छे अच्छे गुणी उत्थे पैदा होंदे ने। तुसी भी दासां नू, इन्हां नौजवानां नू सहयोग दिओ, जिथे भी कीर्तन दरबार हुंदा थापना दिओ, पहुँचया करो, अपने बच्चों नू लियाओ, संगीत सिखाओ। ये सिखते भी है तो सिखाते भी है, नाल ये भी गल है, कोई लालच नहीं, निष्काम सेवा। आओ असी एक यह सोरठ का शब्द है, परमेश्वर दिता बन्ना, दुख रोग का डेरा भन्ना, अनद करह नर नारी, हर हर प्रभ कृपा धारी, संतो सुख होवा सब थाई, पार ब्रह्म पूर्ण परमेश्वर रब रहे सब निजाई। मगरलियां जड़ियां लाइना ने वह असी जप ताल विच गावांगे। उस तो बाद दूसरा शब्द रूपक विच है जो पातशाही दसवीं दा है, सेम राग।